تملك خالصا وعجوان لكي قدر گرو روح ساتھ سمجھیو جیسری دیوار دا اے سلوک ہے تے پوڑی ہے سلوک سنسکرت دے چ ہے پوڑی برج بھاشا دے چ مول روپ دے چ واراں پوڑیاں ہی نے انہاں نال سلوک جوڑے نے دھن گرو ارجن دیو جی مہاراج سلوک وچ جڑی مول گل دھن گرو ارجن دیو جی مہاراج نے فرمان کر دیتی ہے وہ گرمت وچ ایشور پراپتی دا مکھ سادھن ہے رسنا اچارن کرے تے سرون سن ایسا ستگر فرمان کر دیں اسے دائی میں تھوڑا جہاں تھوڑے سامنے خلاصہ کراں دو طرح دا گیان ہوندا ہے ایک نو وگیان کہندے نے ایک نو گیان کہندے نے وگیان سنسار دا گیان پدارت دا گیان پھر گیان برہم دا گیان پرماتما دا گیان یہ دو طرح دا ہی گیان ہے پدارت دا گیان پرماتما دا گیان پدارت دا گیان اندھا منک حاصل نہیں کر سکتا کیوں جد وہ پدارت نو ویکھ ہی نہیں سکتا تو او دی کھوج کی کرے گا وگیان سارے دا سارا اکھاں تے کھڑا ہے درشٹی تے کھڑا ہے دیکھن تے کھڑا ہے چندرما نو دیکھ ہی نہیں سکتا تو چندرما دے کھوج کی کرے گا دھرتی نو دیکھ ہی نہیں سکتا تو دھرتی دے کھوج کی کرے گا پہاڑاں نو دیکھ ہی نہیں سکدا تو پہاڑاں دے کھوج کی کرے گا ساگر نو جد او ویکھ ہی نہیں سکدا تو ساگر دی کی کھوج کرے گا وگیان سارے دا سارا درشٹی تے کھڑا ہے نیتراں تے کھڑا ہے اس واسطے سائنس دی دنیا دے کوئی اندھا منک سائنٹسٹ نہیں ہو سکتا نہیں ہو سکتا دوسرا دھرم دا گیان پرماتما دا گیان سنن تے کھڑا ہے ویکھن تے نہیں کھڑا ویکھ کے کوئی سائنٹسٹ بنے گا سن کے کوئی سنت بنے گا ویکھ کے کوئی پدارت دا گیانی بنے گا سن کے کوئی پرماتما دا گیانی بنے گا سن کے ہی سدھ بنے گا پیر بنے گا نات بنے گا دھرم دی ساری اپلبدھی سنن تے کھڑی ہے سائنس دی ساری اپلبدھی ویکھن تے کھڑی ہے درشٹی تے کھڑی ہے جو جتنا گہرا ویکھ سکدا ہے تے جتنا دور تک ویکھ سکدا ہے وہ اتنا ہی سیاڑا سائنٹسٹ ہو جائے جو جتنا گہرائی دے چ سن سکتا ہے دھرم دے چ اسنو اتنی گہرائی مل جاندی ہے کوئی منک دھارمک دنیا چ کتنا کا گہرا ہے جتنی اودی سروت گہری ہے اس نقطے نو بڑے دھیان نال سننا ہے اے سل الونی چٹنی الونی سل چٹنی چلو تھوڑا جہا پھوکا میں ہنکار بھی پرگٹ کر دیا یہ اوستھا مینو بھاوے پراپت نہیں ہوئی پر اس دی مینو سمجھ ہے اس واسطے عرض کر رہے ہیں کیوں اس اوستھا نو پراپت کرن واسطے بہت بڑی گہرائی چاہیے بس مینو اتنی سمجھ آئی ہے کہ گہرائی چاہیے وہ گہرائی میرے کول نہیں لیکن سمجھ تے مینو آ گئی ہے جسنو اسی سننا کہندے ہیں اے نہیں سننا اے کوئی گہرا سننا نہیں یہ دے نال کچھ بھی نہیں ہوئے گا ساری زندگی بھی سن دے رہی ہے کچھ بھی نہیں جیسے کسے زمین دے چ پانی 100 فٹ دی گہرائی تے ہوئے ਤੇ ਮੈਂ 4 ਫੁੱਟ ਦੀ ਗਹਿਰਾਈ ਤੱਕ ਖੁਦਾਈ ਕਰਾਂ 4 ਫੁੱਟ ਤੇ ਮੈਨੂੰ ਪਾਣੀ ਨਾ ਮਿਲੇ ਫਿਰ ਮੈਂ ਦੂਜੀ ਜਗ੍ਹਾ ਖੁਦਾਈ ਕਰਾਂ, ਤੀਜੀ ਜਗ੍ਹਾ ਖੁਦਾਈ ਕਰਾਂ, ਚੌਥੀ ਜਗ੍ਹਾ ਖੁਦਾਈ ਕਰਾਂ, ਸਿਰਫ 4-4 ਫੁੱਟ ਤੇ ਮੈਨੂੰ ਪਾਣੀ ਨਾ ਮਿਲੇ ਤਾਂ ਆਖਿਰ ਮੈਂ ਕਹਿ ਦਿਆਂਗਾ ਪਾਣੀ ਨਹੀਂ। ਨਾਸਤਿਕ ਲੋਕ ਇੱਥੋਂ ਹੀ ਆਉਂਦੇ। ਔਰ ਮੈਂ ਇਹ ਵੀ ਅਰਜ਼ ਕਰਾਂ, ਬੜੇ ਬੜੇ ਪੜ੍ਹੇ ਲਿਖੇ ਕਲਮ ਦੇ ਧਨੀ ਇਹ ਲਿਖਾਰੀ ਹੋ ਸਕਦੇ ਨੇ, ਸਰੋਤੇ ਨਹੀਂ ਨੇ। ਇਹ ਬੁਲਾਰੇ ਹੋ ਸਕਦੇ ਨੇ, ਸਰੋਤੇ ਨਹੀਂ ਨੇ। ਇਹ ਵੀ ਮੈਂ ਅਰਜ਼ ਕਰਾਂ। ਇਸ ਵਾਸਤੇ ਕਿਸੇ ਇਸ ਚੱਕਰ 'ਚ ਨਾ ਪੈਣਾ ਹੈ। ਬਹੁਤ ਸਾਰੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਨੇ ਇਸਨੇ PhD ਕੀਤੀ ਹੈ। ਰਵਿਦਾਸ ਤੇ PhD ਕਰਦੇ ਪਏ ਨੇ, ਲੋਕੀ ਕਬੀਰ ਤੇ ਕਰਦੇ ਪਏ ਨੇ। ਫਿਰ ਰਵਿਦਾਸ ਤੇ PhD ਕਰ ਰਹੇ, ਪਹਿਲੇ ਰਵਿਦਾਸ ਨੂੰ ਸੁਣੋ ਤੇ ਸਹੀ। ਪਰ ਹੁਣ ਮੈਂ ਅਰਜ਼ ਕਰਾਂ, 4-4 ਫੁੱਟ ਦੀ ਗਹਿਰਾਈ ਤੇ ਮੈਂ ਜ਼ਮੀਨ ਦੀ ਖੁਦਾਈ ਕਰਾਂ ਤੇ ਪਾਣੀ ਤੇ 100 ਫੁੱਟ ਤੇ ਮੈਨੂੰ ਪ੍ਰਾਪਤ ਨਾ ਹੋਵੇ ਤੇ ਫਿਰ ਮੈਂ ਇਹੀ ਕਹਿ ਦਿਆਂਗਾ ਜ਼ਮੀਨ ਵਿੱਚ ਪਾਣੀ ਨਹੀਂ। ਇਹ ਫੈਸਲਾ ਅਕਸਰ ਇਹ ਬੜੇ ਬੜੇ ਸਿਆਣੇ ਮਨੁੱਖ ਕਰਦੇ ਨੇ। ਹਰ ਤਰ੍ਹਾਂ ਦੀ ਧਾਰਮਿਕ ਸ਼ਕਤੀ ਤੋਂ ਵੀ ਇਨਕਾਰੀ ਹੋ ਜਾਂਦੇ ਨੇ, ਧਾਰਮਿਕ ਸਾਹਿਤ ਤੋਂ ਵੀ ਇਨਕਾਰੀ ਹੋ ਜਾਂਦੇ ਨੇ, ਧਾਰਮਿਕ ਗਿਆਨ ਤੋਂ ਵੀ ਇਨਕਾਰੀ ਹੋ ਜਾਂਦੇ ਨੇ, ਧਾਰਮਿਕ ਵਕਤਵ ਤੋਂ ਵੀ ਇਨਕਾਰੀ ਹੋ ਜਾਂਦੇ ਨੇ। ਔਰ ਇਨਕਾਰੀ ਉਹ ਆਉਂਦੇ ਨੇ, ਮਿਹਨਤ ਬੜੀ ਕਰਦੇ ਨੇ, ਬਸ 4-4 ਫੁੱਟ ਖੁਦਾਈ ਕਰਦੇ ਨੇ, ਜ਼ਿਆਦਾ ਨਹੀਂ। ਇਹ ਤੇ 100 ਫੁੱਟ ਖੁਦਾਈ ਕਰੀਏ ਤੇ ਖੇਡ ਬਣੇ। ਹੁਣ ਮੈਂ ਅਰਜ਼ ਕਰਾਂ, ਚਲੋ ਤੁਸੀਂ ਪ੍ਰਸ਼ਨ ਕਰ ਸਕਦੇ ਹੋ, ਕਿਤਨੀ ਗਹਿਰਾਈ ਚੋਂ ਸੁਣੀਏ, ਸੁਣਨਾ ਕਿਤਨਾ ਗਹਿਰਾ ਹੋਵੇ। ਇੱਕ ਖਾਸ ਪ੍ਰਸ਼ਨ ਹੈ ਤੁਹਾਡੇ ਵਿੱਚ, ਜਿਹੜੇ ਸਿਆਣੇ ਸੂਝਵਾਨ ਸਤਸੰਗੀ ਬੈਠੇ ਹੋਣਗੇ ਜ਼ਰੂਰ ਗੱਲ ਪਕੜਦੇ ਚਾਹੇਗਾ। ਅੱਜ ਦਾ ਇਸ ਤਰ੍ਹਾਂ ਦਾ ਵਾਕ ਨਾ ਹੁੰਦਾ ਤੇ ਇਹ ਮੈਨੂੰ ਖਿਆਲ ਵੀ ਨਹੀਂ ਮਿਲਣਾ ਸੀ। ਕੋਈ ਪ੍ਰਸ਼ਨ ਕਰੇ, ਕਿਤਨਾ ਗਹਿਰਾ ਸੁਣੀਏ, ਜਿਤਨੀ ਗਹਿਰਾਈ ਚੋਂ ਬੋਲਣਾ ਆਉਂਦਾ। ਮੈਂ ਬੋਲ ਰਿਹਾ, ਬੋਲਣਾ ਸਾਰਿਆਂ ਦਾ ਗਹਿਰਾਈ ਤੋਂ ਆਉਂਦਾ। ਜੋ ਜੀ ਹੋਏ ਸੋ ਉਗਵੇ, ਮੌਕਾ ਕਿਹਾ ਵਾ, ਪਮਣ ਨਾਭੀ ਨਾਲ ਟਕਰਾਉਂਦੀ ਹੈ, ਉੱਥੋਂ ਧੁੰਨ ਖੜੀ ਆਉਂਦੀ ਹੈ। ਇਸ ਵਾਸਤੇ ਨਾਭੀ ਨੂੰ ਧੁਨੀ ਕਹਿੰਦੇ ਨੇ, ਆਵਾਜ਼ ਇੱਥੋਂ ਉੱਠਦੀ ਹੈ। ਬੋਲ ਤੇ ਸਾਰਿਆਂ ਦੇ ਗਹਿਰੇ ਨੇ, ਗਹਿਰਾਈ ਤੋਂ ਆਉਂਦੇ ਨੇ। ਚਾਹੇ ਆਮ ਸਾਧਾਰਨ ਮਨੁੱਖ ਹੈ, ਨਾਸਤਿਕ ਮਨੁੱਖ ਹੈ, ਅਧਾਰਮਿਕ ਮਨੁੱਖ ਹੈ, ਬੋਲਣਾ ਤੇ ਸਾਰਿਆਂ ਦੇ ਗਹਿਰਾਈ ਚ ਆਉਂਦਾ, ਹਰ ਇੱਕ ਦਾ ਗਹਿਰਾਈ ਚ ਆਉਂਦਾ। ਕਿਉਂ? ਬੋਲ ਨਿਕਲਦਾ ਹੀ ਗਹਿਰਾਈ ਚ ਹੋਇਆ। ਇਹ ਵੀ ਮੈਂ ਅਰਜ਼ ਕਰਦਾ, ਉਮੀਦ ਇਹ ਗੱਲ ਪਕੜਦੇ ਚ ਆਈ ਹੋਵੇਗੀ। ਕੋਈ ਮਨੁੱਖ ਉੱਪਰੋਂ ਉੱਪਰੋਂ ਨਹੀਂ ਬੋਲਦਾ, ਬੋਲ ਹੀ ਨਹੀਂ ਸਕਦਾ, ਉੱਪਰੋਂ ਉੱਪਰੋਂ ਨਹੀਂ ਬੋਲਦਾ, ਨਾਭੀ ਤੋਂ ਉੱਠਦਾ। ਆਵਾਜ਼ ਧੁਨੀ ਤੋਂ ਉੱਠਦੀ ਹੈ, ਨਾਭੀ ਤੋਂ ਉੱਠਦੀ ਹੈ, ਇਸ ਵਾਸਤੇ ਤੇ ਧੁਨੀ ਕਹਿੰਦੇ। ਬੋਲਣਾ ਸਾਰਿਆਂ ਦਾ ਗਹਿਰਾ ਹੈ, ਆਵਾਜ਼ ਸਾਰਿਆਂ ਦੀ ਗਹਿਰਾਈ ਤੋਂ ਆਉਂਦੀ ਹੈ, ਸਰੋਤ ਗਹਿਰੀ ਨਹੀਂ ਹੈ, ਸੁਣਨਾ ਗਹਿਰਾ ਨਹੀਂ। ਤੇ ਜਦ ਸੁਣਨਾ ਗਹਿਰਾ ਨਹੀਂ ਹੈ ਤੇ ਕੁਛ ਵੀ ਨਹੀਂ ਹੋਵੇ, ਕੁਛ ਵੀ ਨਹੀਂ ਹੋਵੇ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਸਾਰਾ ਦਿਨ ਮੈਂ ਬਾਣੀ ਪੜ੍ਹਾਂ, ਉਹ ਤੇ ਗਹਿਰਾਈ ਚੋਂ ਆਵਾਜ਼ ਉੱਠੇਗੀ, ਧੁਨ ਤੇ ਧੁਨੀ ਤੋਂ ਉੱਠੇਗੀ। ਪਰ ਜੇ ਮੇਰਾ ਸੁਣਨਾ ਉਤਨਾ ਹੀ ਗਹਿਰਾ ਨਹੀਂ ਜਿਤਨੀ ਗਹਿਰਾਈ ਤੋਂ ਆਵਾਜ਼ ਉੱਠ ਰਹੀ ਹੈ, ਮੇਰੀ ਜ਼ਿੰਦਗੀ ਬਦਲਣ ਨਹੀਂ ਲੱਗੀ, ਕੁਛ ਵੀ ਨਹੀਂ ਹੋਵੇ। ਸਾਰੀ ਜ਼ਿੰਦਗੀ ਕਈ ਕੀਰਤਨ ਕਰਦੇ ਰਹਿੰਦੇ ਨੇ, ਕੁਛ ਵੀ ਨਹੀਂ। ਸਾਰੀ ਜ਼ਿੰਦਗੀ ਕਈ ਪਾਠ ਕਰਦੇ ਰਹਿੰਦੇ ਨੇ, ਉਹੀ ਕ੍ਰੋਧ ਹੈ, ਉਹੀ ਲੋਭ ਹੈ, ਉਹੀ ਈਰਸ਼ਾ ਹੈ, ਉਹੀ ਵਿਤਕਰਾ ਹੈ। ਕਾਰਨ, ਬੋਲਣਾ ਸਾਰਿਆਂ ਦਾ ਗਹਿਰਾਈ ਤੋਂ ਹੈ। ਗਾਲੀ ਵੀ ਕੱਢਣੀ ਹੈ ਤੇ ਗਹਿਰਾਈ ਤੋਂ ਆਉਂਦੀ ਹੈ। ਸੁਖਮਨੀ ਸਾਹਿਬ ਦਾ ਪਾਠ ਵੀ ਕਰਨਾ ਤਾਂ ਗਹਿਰਾਈ ਤੋਂ ਆਉਂਦਾ, ਅੰਦਰ ਤੋਂ ਬਾਹਰ ਪ੍ਰਗਟ ਹੁੰਦਾ। ਥੋੜ੍ਹੀ ਬਾਹਰ ਦੀ ਹਵਾ ਬਦਲ ਸਕਦੀ ਹੈ, ਥੋੜੀਆਂ ਬਾਹਰ ਦੀਆਂ ਤਰੰਗਾਂ ਠੀਕ ਹੋ ਸਕਦੀਆਂ। ਥੋੜਾ ਬਾਹਰ ਦਾ ਵਾਤਾਵਰਣ, ਮੈਂ ਇਹ ਨਹੀਂ ਕਹਿੰਦਾ ਕਿ ਉਹ ਬਾਣੀ ਜੋ ਬਾਹਰ ਪ੍ਰਗਟ ਹੋਈ ਹੈ ਬਾਹਰ ਦੀ ਫਿਜ਼ਾ ਨੂੰ ਪਵਿੱਤਰ ਨਹੀਂ ਕਰਦੀ। ਹਵਾ ਦੇ ਚਲੋ ਚੰਗੀਆਂ ਆਵਾਜ਼ਾਂ, ਚੰਗੇ ਬੋਲ ਫੈਲਣਗੇ, ਇਤਨਾ ਤੇ ਹੈ। ਪਰ ਜਿਹਦੇ ਅੰਦਰੋਂ ਬਾਹਰ ਪ੍ਰਗਟ ਹੋ ਰਿਹਾ ਉਹਦੀ ਜ਼ਿੰਦਗੀ 'ਚ ਕੋਈ ਪਲਟਾ ਨਹੀਂ ਆਉਣਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਸਾਰੀ ਸਾਰੀ ਜ਼ਿੰਦਗੀ ਬ੍ਰਾਹਮਣ ਵੇਦਾਂ ਦਾ ਪਾਠ ਕਰਦੇ ਰਹੇ, ਹੋਇਆ ਤੇ ਕੁਛ ਵੀ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਉਂ ਸੰਗ ਨਾ ਛੁਟਕਿਓ, ਅਦਕ ਅਹਮ ਬੁੱਧ ਬਾਧ। ਇੱਕ ਸੱਜਣ ਕਹਿਣ ਲੱਗਾ, ਗਿਆਨੀ ਜੀ ਇਹ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨਗੇ, ਇਹ ਛੋਟੀ ਦੇ ਇੰਜਨੀਅਰ ਨੇ, ਬਹੁਤ ਵੱਡੇ ਇੰਜਨੀਅਰ। ਮੈਂ ਕਿਹਾ ਇੰਜਨੀਅਰਿੰਗ ਬਾਰੇ ਜਾਣਦੇ ਹੋਣਗੇ, ਧਰਮ ਬਾਰੇ ਕੀ ਜਾਣਦੇ? ਧਰਮ ਦੀ ਸਾਧਨਾ ਅਲੱਗ ਹੈ, ਉਹਦਾ ਇੰਜਨੀਅਰਿੰਗ ਨਾਲ ਕੀ ਮਤਲਬ? ਇੰਜਨੀਅਰ ਹੋਵੇਗਾ। ਦੇਖੋ ਮੇਰਾ ਦੰਦ ਦੁਖਦਾ ਹੋਵੇ ਤੇ ਮੈਂ ਮੋਟਰ ਮਕੈਨਿਕ ਕੋਲ ਥੋੜ੍ਹੀ ਜਾਂਦਾ ਮੇਰਾ ਦੰਦ ਠੀਕ ਕਰ, ਮੈਂ ਡੈਂਟਿਸਟ ਕੋਲ ਜਾਂਦਾ। ਪਰ ਮੇਰੀ ਕਾਰ ਖਰਾਬ ਹੋ ਜਾਏ ਤਾਂ ਮੈਂ ਡੈਂਟਿਸਟ ਕੋਲ ਥੋੜ੍ਹੀ ਜਾਂਦਾ, ਮੇਰੀ ਗੱਡੀ ਜ਼ਰਾ ਠੀਕ ਕਰ ਦੇ, ਉਹ ਤਾਂ ਫਿਰ ਮੈਂ ਮੋਟਰ ਮਕੈਨਿਕ ਕੋਲ ਜਾਂਦਾ। ਮੈਂ ਕਿਹਾ ਤੁਸੀਂ ਮੈਨੂੰ ਇਹ ਆਖਿਆ, ਇਹ ਬਹੁਤ ਵੱਡੇ ਇੰਜੀਨੀਅਰ ਨੇ, ਇੰਜੀਨੀਅਰਿੰਗ ਬਾਰੇ ਜਾਣਦੇ ਹੋਣਗੇ, ਅਤੇ ਮੈਂ ਇੰਜੀਨੀਅਰਿੰਗ ਦੇ ਮੁਤਾਲਕ ਕੋਈ ਚਰਚਾ ਕਰਨ ਵੀ ਨਹੀਂ ਲੱਗਾ, ਕਿਉਂਕਿ ਮੈਂ ਨਹੀਂ ਕੁਝ ਜਾਣਦਾ, ਮੈਂ ਇਸ ਸੰਬੰਧ 'ਚ ਨਹੀਂ ਕੁਝ। ਗੱਲ ਖਤਮ। ਜੇ ਧਰਮ ਦੇ ਸੰਬੰਧ 'ਚ ਕੁਝ ਜਾਣ ਲੈਣ ਤਾਂ ਗੱਲ ਕਰਦੇ। ਬੰਦਾ ਉਹ ਇੰਜੀਨੀਅਰ ਸਿਆਣਾ ਸੀ, ਥੋੜ੍ਹਾ ਗੁਰਮੁਖ ਸੀ, ਕਹਿੰਦੇ ਗਹਿਣੇ ਜੀ ਤੁਸੀਂ ਠੀਕ ਹੋ, ਤੁਸੀਂ ਠੀਕ ਹੈ। ਬੜੇ ਤੋਂ ਬੜੇ ਪੜ੍ਹਾ ਲਿਖਾ ਮਨੁੱਖ ਵੀ ਧਰਮ ਦੇ ਸੰਬੰਧ 'ਚ ਅਗਿਆਨੀ ਹੋਵੇਗਾ, ਬਿਲਕੁਲ ਅਗਿਆਨੀ ਹੋਵੇਗਾ। ਔਰ ਕਈ ਦਫ਼ਾ ਐਸਾ ਵੀ ਹੋ ਸਕਦਾ ਹੈ ਬਿਲਕੁਲ ਇੱਕ ਅਨਪੜ੍ਹ ਧਰਮ ਦੇ ਸੰਬੰਧ 'ਚ ਮਹਾਨ ਗਿਆਨੀ ਹੋਵੇਗਾ। ਕਿਉਂ? ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਕਾ ਪਾਵੇ, ਉਹ ਤੇ ਸਰੋਤ ਤੇ ਖੜਾ ਹੈ, ਗਿਆਨ ਸੁਣਨ ਤੇ ਖੜਾ ਹੈ। ਕਬੀਰ ਰਵਿਦਾਸ ਲਈ, ਸਦਨਾ ਸਹਿਣ ਲਈ ਵਿਦਿਆਲਿਆਂ ਦੇ ਦਰਵਾਜ਼ੇ ਬੰਦ ਸਨ ਤੇ ਧਰਮ ਮੰਦਰਾਂ ਦੇ ਦਰਵਾਜ਼ੇ ਵੀ ਬੰਦ ਸਨ। ਕੁਛ ਪੜ੍ਹ ਸਕਣ ਪੜ੍ਹਾਉਂਦੇ ਸਨ, ਬ੍ਰਾਹਮਣ ਤੇ ਬ੍ਰਾਹਮਣ ਤੇ ਸ਼ੂਦਰ ਦੀ ਛਾਇਆ ਨਹੀਂ ਲੈਂਦਾ ਸੀ। ਵਿਦਿਆਲਿਆਂ ਦੇ ਦਰਵਾਜ਼ੇ ਵੀ ਬੰਦ, ਮੰਦਰਾਂ ਦੇ ਦਰਵਾਜ਼ੇ ਵੀ। ਲੇਕਿਨ ਰਵਿਦਾਸ ਕਹਿੰਦੇ ਨੇ ਹੁਣ ਬਨਾਰਸ ਦਾ ਜਿਹੜਾ ਸਭ ਤੋਂ ਵੱਡਾ ਪੁਰੋਹਿਤ ਹੈ, ਸਭ ਤੋਂ ਵੱਡਾ ਪੜ੍ਹਾ ਲਿਖਾ ਹੈ, ਉਹ ਮੈਨੂੰ ਡੰਡੌਤ ਕਰਦਾ, ਇੱਕ ਅਨਪੜ੍ਹ ਨੂੰ ਡੰਡੌਤ ਕਰਦਾ। ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰ, ਵਿਖਿਆਤ ਹੈ, ਸਾਰਿਆਂ ਨੂੰ ਪਤਾ ਹੈ ਕਿ ਮੈਂ ਚਮਾਰ। ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰ, ਪਰ ਹਿਰਦੇ ਨਾਮ ਗੋਬਿੰਦ ਗੁਣਸਾਰ। ਹਿਰਦੇ ਵਿੱਚ ਗੋਬਿੰਦ ਦਾ ਨਾਮ ਹੈ। ਮੇਰੀ ਜਾਤ ਕੁਡਵਾਂਡਲਾ ਢੋਰ ਢੋਵੰਤਾ, ਅੱਜ ਹੂੰ ਬਨਾਰਸੀ ਆਸ ਪਾਸਾ। ਅਜੇ ਵੀ ਬਨਾਰਸ ਦੇ ਆਲੇ ਦੁਆਲੇ ਰਵਿਦਾਸ ਕਹਿੰਦੇ ਨੇ ਮੇਰੀ ਬਿਰਾਦਰੀ ਦੇ ਬੰਦੇ ਮਰੇ ਹੋਏ ਪਸ਼ੂਆਂ ਦੀ ਖੱਲ ਲਾਉਂਦੇ ਨੇ, ਚਮੜਾ ਪਕਾਉਂਦੇ ਨੇ, ਚਮੜਾ ਰੰਗਦੇ ਨੇ, ਜੁੱਤੀਆਂ ਬਣਾਉਂਦੇ ਨੇ। ਅੱਜ ਹੂੰ ਬਨਾਰਸੀ ਆਸ ਪਾਸ, ਪਰ ਅਬ ਵਿਪਰ ਤੇ ਪ੍ਰਧਾਨ ਕਰੇ ਡੰਡੌਤ, ਤੇਰੇ ਨਾਏ ਸਰਨਾਏ ਰਵਿਦਾਸ ਦਾਸ। ਹੁਣ ਪ੍ਰਧਾਨ ਪਿਰੋਹਤ, ਹੁਣ ਚੋਟੀ ਦਾ ਪੜ੍ਹਾ ਲਿਖਾ ਇਹ ਬ੍ਰਾਹਮਣ ਪੁਰੋਹਿਤ ਮੈਨੂੰ ਮੱਥਾ ਟੇਕਦਾ, ਡੰਡੌਤ ਕਰਦਾ। ਇਹ ਮੈਂ ਇਸ ਵਾਸਤੇ ਕਹਿ ਰਿਹਾ ਕਿ ਪੜ੍ਹਾਈ ਲਿਖਾਈ ਦੇ ਚੱਕਰ ਸੰਸਾਰ ਦੇ ਉੱਤੇ ਲਾਭ ਦੇ ਸਕਦੇ ਨੇ, ਧਰਮ ਦੀ ਦੁਨੀਆਂ ਚ ਇਹਨਾਂ ਦੀ ਕੋਈ ਵੈਲਿਊ ਨਹੀਂ ਹੈ, ਕੁਛ ਵੀ ਵੈਲਿਊ ਨਹੀਂ। ਇਹ ਵੀ ਮੈਂ ਇਸ ਕਰ ਉੱਕੀ ਵੈਲਿਊ ਨਹੀਂ। ਇੱਕ ਚੋਟੀ ਦਾ ਸਾਇੰਟਿਸਟ ਵੀ ਅਧਾਰਮਿਕ ਹੁੰਦਾ, ਇਹ ਵੀ ਮੈਂ ਇਸ ਕਰ। ਇੱਕ ਚੋਟੀ ਦਾ ਇੰਜੀਨੀਅਰ ਵੀ ਅਧਾਰਮਿਕ ਹੋਵੇਗਾ ਅਗਰ ਸਰੋਤਾ ਨਹੀਂ ਹੈ। ਇੱਕ ਬਹੁਤ ਵੱਡਾ ਪੜ੍ਹਾ ਲਿਖਾ ਹੋਵੇ ਅਧਾਰਮਿਕ ਹੋਵੇਗਾ ਅਗਰ ਧਰਮ ਨੂੰ ਸੁਣਨ ਵਾਲਾ ਨਹੀਂ ਹੈ। ਧਰਮ ਪੜ੍ਹਨ ਤੇ ਵੀ ਨਹੀਂ ਖੜਾ, ਸੁਣਨ ਤੇ ਖੜਾ। ਸ੍ਰੁਤਵਾ ਧਰਮੰਗ ਵਿਜਾਨਾਥਿ, ਉਪਨਿਸ਼ਦਾਂ ਦੇ ਰਿਸ਼ੀ ਵੀ ਕਹਿੰਦੇ ਨੇ ਸਰਵਨ ਕਰਨੇ ਸੇ ਹੀ ਧਰਮ ਕੀ ਪ੍ਰਾਪਤੀ। ਸੁਣ ਕੇ ਅਸੀਂ ਸਿੱਧ ਬਣ ਸਕਦੇ ਹਾਂ, ਪੀਰ ਬਣ ਸਕਦੇ ਹਾਂ, ਨਾਥ ਬਣ ਸਕਦੇ ਹਾਂ, ਗਿਆਨੀ ਬਣ ਸਕਦੇ ਹਾਂ, ਸੰਤੋਖੀ ਬਣ ਸਕਦੇ ਹਾਂ, ਦਾਨੀ ਬਣ ਸਕਦੇ ਹਾਂ, ਸਾਰੇ ਪਾਪਾਂ ਦਾ ਨਾਸ਼ ਕਰ ਸਕਦੇ ਹਾਂ, ਸਾਰੇ ਦੁੱਖਾਂ ਨੂੰ ਮਿਟਾ ਸਕਦੇ ਹਾਂ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ। ਕੱਲ ਹੀ ਮੈਨੂੰ ਮਿਲੇ ਦੋ ਚਾਰ ਸੱਜਣ, ਬੜੇ ਸੁਣੇ ਨੇ ਕੀਰਤਨ ਕਥਾਵਾਂ ਬਾਣੀ, ਸਾਡੇ ਦੁੱਖ ਤੇ ਨਹੀਂ ਮਿਟੇ। ਇਹ ਤਰਨ ਤਾਰਨ ਸਾਹਿਬ ਦੇ ਚੀ ਕੱਲ ਬਾਰ ਬਾਰ ਇੱਕੋ ਹੀ ਗੱਲ ਕਹੀ ਹੈ, ਮੇਰੇ ਤੇ ਦੁੱਖ ਵੱਧ ਗਏ ਨੇ, ਵੱਧ ਗਏ ਨੇ। ਤੁਸੀਂ ਕਹਿੰਦੇ ਹੋ ਸੁਣਨ ਨਾਲ ਦੁੱਖ ਮਿਟ ਜਾਂਦੇ, ਮੇਰੇ ਤੇ ਵੱਧ ਗਏ ਨੇ। ਮੈਂ ਤੇ ਬਿਨਾਂ ਨਾਗਾ ਆਉਂ ਅਧਕੜ ਜਿਹੀ ਉਮਰ ਦਾ ਹੋਵੇਗਾ, ਉਹਨੇ ਖੇੜਾ ਹੀ ਨਹੀਂ ਛੱਡਿਆ। ਸਰਦਾਰ ਤ੍ਰਿਲੋਚਨ ਸਿੰਘ ਉਹਨਾਂ ਨੂੰ ਇੱਕ ਪਾਸੇ ਕੀਤਾ, ਜਦੋਂ ਉਹ ਕਾਫੀ ਸਮੇਂ ਤੱਕ ਕਹਿੰਦਾ ਰਿਹਾ ਮੇਰੇ ਦੁੱਖ ਤੇ ਨਹੀਂ ਮਿਟੇ। ਮੈਂ ਸਰੋਤਾ, ਮੈਂ ਬਿਨਾਂ ਨਾਗਾ ਸੁਣਦਾ, ਬਿਨਾਂ ਨਾਗਾ ਦਰਬਾਰ ਸਾਹਿਬ ਆਉਣਾ, ਮੈਂ ਬਿਨਾਂ ਨਾਗਾ ਕੀਰਤਨ ਸੁਣਨਾ, ਕਥਾ ਸੁਣਨਾ, ਪਾਠ ਸੁਣਨਾ। ਮੇਰੇ ਦੁੱਖ ਰੋਜ਼ ਰੋਜ਼ ਵੱਧ ਗਏ ਨੇ, ਘਟੇ ਕੋਈ ਨਹੀਂ। ਮਿਟਣਾ ਤੇ ਇੱਕ ਪਾਸੇ, ਘਟੇ ਵੀ ਨਹੀਂ, ਉਲਟਾ ਵੱਧ ਗਏ। ਦਰਅਸਲ ਜਿਸ ਢੰਗ ਨਾਲ ਕਹਿ ਰਿਹਾ ਸੀ ਉਹ ਸ਼ਾਇਦ ਹਿੰਮਤ ਹੀ ਜੁਟਾ ਲੈਂਦਾ ਵੀ ਤੁਸੀਂ ਗਲਤ ਕਹਿੰਦੇ ਹੋ, ਝੂਠ ਕਹਿੰਦੇ ਹੋ, ਸੁਣਨ ਨਾਲ ਦੁੱਖ ਨਹੀਂ ਮਿਟਦਾ। ਕਿਉਂਕਿ ਜਿਸ ਢੰਗ ਨਾਲ ਕਹਿ ਰਿਹਾ ਸੀ ਔਖੇ ਔਖੇ ਕਹਿ ਰਿਹਾ ਸੀ, ਮੇਰੇ ਤੇ ਦੁੱਖ ਵੱਧ ਗਏ। ਦੁੱਖਾਂ ਨੇ ਉਹਦਾ ਤਵਾਜ਼ਨ ਜਿਹੜਾ ਲੱਗਦਾ ਡਾਵਾਂ ਡੋਲ ਕੀਤਾ ਹੋਇਆ ਸੀ। ਭਾਵੇਂ ਮੈਂ ਉਹਨੂੰ ਆਖਿਆ ਤੂੰ ਨਹੀਂ ਸੁਣਿਆ ਹੋਵੇਗਾ, ਨਹੀਂ ਸੁਣਿਆ, ਕੀ ਹੋਇਆ ਤੂੰ ਰੋਜ਼ ਆਉਂਦਾ। ਅਗਰ ਸੁਣਿਆ ਹੋਵੇਗਾ ਤੇ ਉਸ ਤਰ੍ਹਾਂ ਜਿਵੇਂ ਪਾਣੀ ਤੇ 100 ਫੁੱਟ ਤੇ ਸੀ ਤੇ ਮੈਂ ਖੁਦਾਈ ਕੀਤੀ 4 ਫੁੱਟ ਤੇ ਮੇਰੇ ਹੱਥ ਮਿੱਟੀ ਤੇ ਆ ਗਈ, ਪਾਣੀ ਤੇ ਆਇਆ ਕੋਈ? ਮੇਰੇ ਹੱਥ ਰੋੜੀਆਂ ਗੀਟੀਆਂ ਤੇ ਆ ਗਈਆਂ, ਪਾਣੀ ਤੇ ਆਇਆ ਹੀ ਕੋਈ? ਤੇ ਫਿਰ ਮੈਂ ਕਹਿ ਦਿਆਂ ਲੈ ਮੈਂ ਤੇ 100 ਜਗ੍ਹਾ ਖੁਦਾਈ ਕਰ ਲਈ ਹੈ, ਪਾਣੀ ਨਹੀਂ ਹੈ, ਪਾਣੀ ਨਹੀਂ। ਹਾਂ ਇਹ 4 ਫੁੱਟ ਦੀ ਖੁਦਾਈ ਮੈਂ 400 ਜਗ੍ਹਾ ਵੀ ਕਰ ਲਵਾਂ ਤੇ ਪਾਣੀ ਨਹੀਂ ਨਹੀਂ। ਰਾਜਸਥਾਨ ਦੇ ਜੈਸਲਮੇਰ ਦੇ ਇਲਾਕੇ 'ਚ 500 ਫੁੱਟ ਖੋਦਣਾ ਪੈਂਦਾ ਤਾਂ ਪਾਣੀ ਨਿਕਲਦਾ। ਤੇ ਦਾਸ ਅਲਵਰ ਰਹਿੰਦਾ ਉੱਥੇ ਖੂਹ ਦੀ ਖੁਦਾਈ ਕਰਾਈ ਸੀ, 120 ਫੁੱਟ ਤੇ ਪਾਣੀ ਨਿਕਲ। ਚਾਤ ਮਾਰੀਏ ਤੇ ਥੱਲੇ ਅੰਧੇਰਾ ਹੀ ਅੰਧੇਰਾ ਦਿਖਾਈ ਦਿੰਦਾ, ਗਹਿਰਾ ਗਹਿਰਾਈ ਚ ਹੈ, ਮਰੂਥਲ ਦਾ ਇਲਾਕਾ। ਤੇ 4 ਫੁੱਟ ਖੋਦਣ ਤੋਂ ਬਾਅਦ ਤੇ ਮੈਂ ਐਲਾਨੀਆਂ ਕਹਿ ਦਿਆਂ ਜਿਹੜੇ ਕਹਿੰਦੇ ਨੇ ਧਰਤੀ ਦੇ ਚ ਪਾਣੀ ਹੈ, ਪਾਣੀ ਹੈ, ਤਾਂ ਫਿਰ ਮੈਂ ਐਲਾਨੀਆਂ ਕਹਿ ਦਿਆਂਗਾ ਨਹੀਂ, ਮੈਂ ਤੇ ਖੁਦਾਈ ਕਰਕੇ ਦੇਖ ਲੇ। ਇਸ ਤਰ੍ਹਾਂ ਹੀ ਲੋਕੀ ਕਹਿੰਦੇ ਸੀ ਤੇ ਸੁਣ ਕੇ ਵੇਖ ਲੇ, ਰੋਜ਼ ਸੁਣਦੇ ਦੁੱਖ ਤੇ ਮਿਟੇ ਹੀ ਕੋਈ, ਰੋਜ਼ ਸੁਣਦੇ ਹਾਂ ਪਾਪ ਤੇ ਮਿਠੇ ਹੀ ਕੋਈ ਨਹੀਂ, ਰੋਜ਼ ਸੁਣਦੇ ਹਾਂ ਸੰਤਾਪ ਤੇ ਮਿਠੇ ਹੀ ਕੋਈ ਨਹੀਂ। ਇਸ ਮੰਜੀ ਸਾਹਿਬ ਅਸਥਾਨ ਤੇ, ਇਤਿਹਾਸਕ ਅਸਥਾਨ ਤੇ ਮੈਨੂੰ ਕਹਿਣ ਦੇਣਾ, ਔਰ ਮੈਂ ਵੀ ਐਲਾਨੀਆਂ ਕਹਿ ਦਿਆਂ ਨਹੀਂ ਸੁਣੇ, ਨਹੀਂ ਸੁਣੇ, ਸੁਣਦਿਆਂ ਮਿਟਦੇ ਨੇ, ਸੁਣਦਿਆਂ ਸਾਰੇ ਦੁੱਖ ਮਿਟਦੇ ਨੇ। ਇੱਕ ਨੇ ਹਿੰਮਤ ਵੀ ਕਰ ਲਈ ਸੀ, ਗਿਆਨੀ ਜੀ ਤੁਹਾਡੇ ਮਿਟ ਗਏ ਨੇ, ਇਸ ਤਰ੍ਹਾਂ ਮਿਲਦੇ ਨੇ, ਤੁਹਾਡੇ ਦੁੱਖ ਮਿਟ ਗਏ ਨੇ। ਮੈਂ ਕਿਹਾ ਮੈਨੂੰ ਸਮਝ ਆ ਗਈ ਹੈ, ਇਤਨੀ ਖੁਦਾਈ ਤੇ ਪਾਣੀ ਨਿਕਲ ਸਕਦਾ ਹੈ ਫਿਰ ਪਿਆਸ ਮਿਟ ਸਕਦੀ ਹੈ, ਇਤਨੀ ਮੈਨੂੰ ਸਮਝ ਆ ਗਈ ਹੈ। ਪਰ ਮੈਂ ਇਤਨੀ ਖੁਦਾਈ ਕੀਤੀ ਨਹੀਂ, ਮੈਂ ਕਬੂਲ ਕਰਦਾ, ਪਰ ਮੈਨੂੰ ਸਮਝ ਆ ਗਈ। ਇਹ ਭਾਵੇਂ ਤੁਸੀਂ ਹੰਕਾਰ ਸਮਝ ਲਓ ਤੇ ਭਾਵੇਂ ਕੁਝ ਸਮਝ ਲਓ, ਮੈਨੂੰ ਇਤਨੀ ਸਮਝ ਆ ਗਈ ਹੈ ਖੁਦਾਈ ਤੇ 100 ਫੁੱਟ ਤੇ ਕਰਾਂਗੇ ਤਾਂ ਨਿਕਲੇਗਾ। ਅਗਰ ਮੇਰੀ ਪਿਆਸ ਨਹੀਂ ਮਿਟੀ, ਮੇਰੇ ਦੁੱਖ ਨਹੀਂ ਮਿਟੇ, ਤਾਂ ਮੈਂ ਇਤਨੀ ਖੁਦਾਈ ਨਹੀਂ ਕਰ ਸਕਿਆ। ਲੇਕਿਨ ਮੈਨੂੰ ਇੰਨੀ ਸਮਝ ਹੈ, ਇਤਨੀ ਗਹਿਰਾਈ ਤੇ ਪਾਣੀ ਹੈ, ਇਤਨੀ ਗਹਿਰਾਈ ਤੇ ਪਾਣੀ ਹੈ। ਅੱਜ ਕੱਲ੍ਹ ਤੇ ਮੀਟਰ ਵੀ ਦੱਸ ਦਿੰਦੇ ਨੇ, ਮੈਂ ਤਾਂ ਦੇਖ ਕੇ ਦੰਗ ਰਹਿ ਗਿਆ, ਜ਼ਮੀਨ ਤੇ ਰੱਖਦੇ ਨੇ, ਕਹਿੰਦੇ ਨੇ ਇਤਨੀ ਗਹਿਰਾਈ ਤੇ ਪਾਣੀ ਨਿਕਲੇਗਾ। ਇਸ ਤਰ੍ਹਾਂ ਸਾਇੰਸ ਦੀ ਦੁਨੀਆ ਤਰੱਕੀ ਕਰ ਗਈ। ਤਾਂ ਗੁਰਬਾਣੀ ਦੱਸਦੀ ਹੈ ਕਿਤਨੀ ਗਹਿਰਾਈ ਤੋਂ ਸੁਣੋਗੇ, ਦੁੱਖ ਮਿਟ ਜਾਣਗੇ, ਪਾਪ ਮਿਟ ਜਾਣਗੇ। ਗਹਿਰਾਈ ਕਿਤਨੀ ਹੋਵੇ, ਜਿਤਨੀ ਗਹਿਰਾਈ ਤੋਂ ਬੋਲਣਾ ਆਉਂਦਾ, ਆਵਾਜ਼ ਆਉਂਦੀ ਹੈ ਵਾਹਿਗੁਰੂ ਆਵੇਗਾ ਤੇ ਧੁਨੀ ਤੋਂ, ਨਾਭੀ ਤੋਂ ਕਿੱਥੋਂ ਆਵੇਗਾ, ਇੱਥੋਂ ਹੀ ਆਵੇਗਾ। ਪਵਨ ਨਾਭੀ ਨਾਲ ਟਕਰਾਏਗੀ, ਆਵਾਜ਼ ਬਣੇਗੀ, ਉਹਨੂੰ ਪਰਾ ਕਹਿੰਦੇ ਨੇ, ਹਿਰਦੇ ਤੱਕ ਆਏਗੀ, ਇਹ ਵਾਹਿਗੁਰੂ ਸ਼ਬਦ ਬਣ ਜਾਏਗਾ, ਕੰਠ ਤੱਕ ਆਏਗੀ, ਪੂਰਾ ਵਾਕ ਬਣ ਜਾਏਗਾ, ਜ਼ਬਾਨ ਉਸਨੂੰ ਬਿਆਨ ਕਰ ਦੇਗੀ। ਇਹ ਸਾਰਾ ਸਿਸਟਮ ਪ੍ਰਭੂ ਨੇ ਆਟੋਮੈਟਿਕ ਬਣਾਇਆ ਹੈ ਆਪਣੇ ਆਪ ਨੂੰ। ਇੱਕ ਦਫ਼ਾ ਬੋਲਣ ਦਾ ਪੁਰਨਾ ਮਨ ਵਿੱਚ ਪੈਦਾ ਹੋ ਜਾਏ, ਫਿਰ ਸਭ ਕੁਝ ਅੰਦਰ ਬਣਨਾ ਸ਼ੁਰੂ ਹੋ ਜਾਏ, ਔਰ ਬੜਾ ਜਲਦੀ ਨਾਲ। ਹੁਣ ਜਿਤਨੀ ਗਹਿਰਾਈ ਤੋਂ ਇਹ ਧੁਨ ਉੱਠੀ, ਇਤਨਾ ਹੀ ਗਹਿਰਾ ਮੇਰਾ ਸੁਣਨਾ ਹੋਵੇ। ਗਹਿਰਾਈ ਤੋਂ ਧੁਨ ਦਾ ਉੱਠਣਾ ਪ੍ਰਾਕਿਰਤਿਕ ਹੈ, ਰੱਬੀ ਨਿਯਮ ਹੈ। ਇਤਨੀ ਗਹਿਰਾਈ ਤੱਕ ਸੁਣਨਾ ਇਹ ਪ੍ਰਾਕਿਰਤਿਕ ਨਿਯਮ ਨਹੀਂ ਹੈ, ਸਾਧਨਾ ਹੈ, ਮਿਹਨਤ ਹੈ। ਜਿੰਨੀ ਨਾਮ ਦੇ ਆਇਆ ਗਏ ਮੈਂ ਸਖਤ ਗਾਲ, ਜਿਤਨੀ ਗਹਿਰਾਈ ਚੋਂ ਧੁਨ ਦਾ ਨਿਕਲਣਾ ਪ੍ਰਾਕਿਰਤਿਕ ਹੈ, ਇਤਨੀ ਗਹਿਰਾਈ ਤੱਕ ਧੁਨ ਦਾ ਜਾਣਾ ਵੀ ਪ੍ਰਾਕਿਰਤਿਕ ਹੋਵੇ, ਇਹ ਕਥਾ ਕੀਰਤਨ ਸੁਣਨ ਦੀ ਲੋੜ ਹੀ ਨਹੀਂ, ਇਹ ਪਾਠ ਕਰਨ ਦੀ ਲੋੜ ਹੀ ਨਹੀਂ, ਇਹ ਜਪ ਤਪ ਕਰਨ ਦੀ ਲੋੜ ਹੀ। ਜਿਤਨੀ ਗਹਿਰਾਈ ਚੋਂ ਵਾਹਿਗੁਰੂ ਦੀ ਧੁਨ ਆ ਰਹੀ ਹੈ, ਇਤਨੀ ਗਹਿਰਾਈ ਚ ਹੁਣ ਚਲੀ ਜਾਏਗੀ, ਕਪਾਟ ਖੁੱਲ ਜਾਣਗੇ, ਕਪਾਟ ਤੇ ਖੁੱਲਣਗੇ ਇਤਨੀ ਗਹਿਰਾਈ ਚ ਜਾਵੇ, ਪਰ ਇਤਨੀ ਗਹਿਰਾਈ ਚ ਬਿਨਾਂ ਸਾਧਨਾ ਤੋਂ ਨਹੀਂ ਜਾਏਗੀ, ਨਹੀਂ, ਬਿਨਾਂ ਮਿਹਨਤ ਤੋਂ ਨਹੀਂ ਜਾਏਗੀ, ਬਿਨਾਂ ਗਾਲਣਾ ਤੋਂ ਨਹੀਂ ਜਾਏਗੀ। ਜਿੰਨੀ ਨਾਮ ਧਿਆਇਆ ਗਏ ਮਸ਼ਕਤ ਗਾਹ। ਹੁਣ ਮੈਂ ਅਰਜ਼ ਕਰਾਂ ਡਾਕਟਰ ਬਣਨ ਵਾਸਤੇ, ਇੰਜੀਨੀਅਰ ਬਣਨ ਵਾਸਤੇ, ਲਾਇਰ ਬਣਨ ਵਾਸਤੇ, ਚੋਟੀ ਦਾ ਸਾਇੰਟਿਸਟ ਬਣਨ ਵਾਸਤੇ, ਜਿਤਨੀ ਸਰੀਰਕ ਤੇ ਦਿਮਾਗੀ ਮਿਹਨਤ ਕਰਨੀ ਪੈਂਦੀ ਹੈ, ਉਸ ਤੋਂ ਲੱਖਾਂ ਗੁਣਾ ਵੱਧ ਮਿਹਨਤ ਕਰਨੀ ਪਏਗੀ ਤਾਂ ਇਤਨੀ ਗਹਿਰਾਈ ਚ ਇਹ ਸ਼ਬਦ ਜਾਏਗਾ, ਨਹੀਂ ਤੇ ਨਹੀਂ ਜਾਏਗਾ। ਇੰਨੀ ਇਕਾਗਰਤਾ ਚਾਹੀਦੀ, ਇਤਨੀ ਇਕਾਗਰਤਾ ਚਾਹੀਦੀ ਤਾਂ ਗਹਿਰਾਈ ਚ ਜਾਏਗਾ। ਲੋਕੀ ਤੇ ਮੈਂ ਦੇਖਿਆ 4 ਫੁੱਟ ਵੀ ਖੁਦਾਈ ਨਹੀਂ ਕਰਦੇ, 1 ਫੁੱਟ ਹੀ ਖੁਦਾਈ ਕਰਦੇ, 2 ਇੰਚ ਖੁਦਾਈ ਕਰਦੇ ਨੇ, ਕਹਿੰਦੇ ਪਾਣੀ ਹੈ ਹੀ ਕੋਈ ਹੈ। ਕਈ ਤੇ ਖੁਦਾਈ ਕਰਦੇ ਨੇ ਮੱਥਾ ਟੇਕਿਆ ਤੇ ਭੱਜੇ, ਕੁਛ ਵੀ ਮਿਹਨਤ ਹੈ, ਬੜੀ ਭਾਰੀ ਮਿਹਨਤ ਹੈ। ਔਰ ਮੈਂ ਅਰਜ਼ ਕਰਾਂ ਇਸ ਮਿਹਨਤ ਵਰਗੀ ਹੋਰ ਕੋਈ ਮਿਹਨਤ ਹੀ ਨਹੀਂ। ਇਹ ਵੀ ਮੈਂ ਅਰਜ਼ ਕਰਦਾ। ਥੱਕ ਜਾਂਦੇ ਨੇ, ਟੁੱਟ ਜਾਂਦੇ ਨੇ, ਕਈ ਤਰਲੇ ਲੈਂਦੇ ਨੇ, ਪਰਮਾਤਮਾ ਤੂੰ ਕੋਈ ਮਦਦ ਕਰਨਾ, ਤੂੰ ਕੁਝ ਸਾਡੇ ਨਾਲ ਜੁੜ। ਅਵਲ ਤੇ ਜਿਸ ਦਾ ਮਨ ਬਣ ਗਿਆ ਮੈਂ ਇਤਨੀ ਗਹਿਰਾਈ ਚ ਸੁਣਨਾ, ਤੋ ਜਿੱਥੇ ਤੱਕ ਮੇਰਾ ਅੰਦਾਜ਼ਾ ਪ੍ਰਭੂ ਆਪ ਸਹਾਇਕ ਹੁੰਦਾ ਹੁੰਦਾ, ਪਰਮਾਤਮਾ ਆਪ ਮਦਦਗਾਰ ਹੁੰਦਾ। ਕਿਉਂ? ਜਦ ਵੀ ਕੋਈ ਇਤਨੀ ਗਹਿਰਾਈ ਚ ਚਲਾ ਗਿਆ ਤੇ ਅੰਮ੍ਰਿਤ ਰਸ ਨੂੰ ਉਸਨੇ ਪ੍ਰਾਪਤ ਕਰ ਲਿਆ, ਉਹਨੇ ਫਿਰ ਇੱਕ ਗੱਲ ਆਖੀ ਹੈ, ਇਹ ਖੇਡ ਮੇਰੀ ਮਿਹਨਤ ਨਾਲ ਨਹੀਂ ਬਣੇ, ਮੇਰੀ ਗਾਲਨਾ ਨਾਲ ਵੀ ਨਹੀਂ ਬਣੇ। ਫਿਰ ਕਿਵੇਂ ਬਣ ਗਏ? ਇਹਦਾ ਇਹ ਮਤਲਬ ਤਾਂ ਨਹੀਂ ਗਾਲਨਾ ਨਹੀਂ ਗਾਲੀ, ਗਾਲਨਾ ਗਾਲੀ ਹੈ, ਮਿਹਨਤ ਵੀ ਕੀਤੀ। ਲੇਕਿਨ ਇੱਕ ਗੱਲ ਦੀ ਸਮਝ ਆ ਗਈ ਹੈ, ਜੇ ਗਾਲਨਾ ਦੇ ਸਫਲਤਾ ਮਿਲੀ ਹੈ, ਇਹ ਉਹਦੀ ਬਖਸ਼ਿਸ਼ ਦਾ ਸਦਕਾ, ਉਹਦੀ ਰਹਿਮਤ ਦਾ ਸਦਕਾ, ਮੇਰੀ ਮਿਹਨਤ ਕਰਕੇ ਗੱਲ ਨਹੀਂ। ਗਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤ। ਦੁਨੀਆਂ ਦੇ ਤਮਾਮ ਮਹਾਂਪੁਰਸ਼ਾਂ ਨੇ, ਬ੍ਰਹਮ ਗਿਆਨੀਆਂ ਨੇ ਇੱਕ ਜ਼ਬਾਨ ਹੋ ਕੇ ਆਖਿਆ ਹੈ, ਤੂੰ ਮਿਲਿਆ ਹੈ, ਇਹ ਤੇਰੀ ਰਹਿਮਤ ਹੈ, ਮੇਰੀ ਮਿਹਨਤ ਨੇ, ਇਹ ਤੇਰੀ ਬਖਸ਼ਿਸ਼ ਹੈ, ਮੇਰੀ ਕਾਲਨਾ ਨਹੀਂ। ਕਿਉਂ? ਮੈਂ ਤੇ ਥੱਕ ਗਿਆ ਸੀ, ਟੁੱਟ ਗਿਆ ਸੀ, ਹਿੰਮਤ ਹਾਰ ਗਿਆ ਸੀ, ਤੂੰ ਸਹਾਇਕ ਹੋ ਗਿਆ। ਇੱਕ ਦਫਾ ਕੋਈ ਇਰਾਦਾ ਕਰ ਲਵੇ, ਖੁਦਾਈ ਮੈਂ 100 ਫੁੱਟ ਤੱਕ ਕਰਨੀ, ਇਤਨਾ ਦ੍ਰਿੜ ਸੰਕਲਪ ਕਰ ਲਵੇ, ਪ੍ਰਭੂ ਮਦਦਗਾਰ ਹੋ ਜਾਂਦਾ ਹੋ ਜਾਂਦਾ। ਇਹਨੂੰ ਉਸਤਾਦ ਜ਼ੋਕ ਨੇ ਬੈਰੂਨੀ ਰੂਪ ਦੇ ਚ ਇੰਜ ਵੀ ਬਿਆਨ ਕੀਤਾ ਹੈ, ਮੈਂ ਅਕੇਲਾ ਹੀ ਚਲਾ ਥਾ ਰਾਹੇ ਸ਼ੌਕ ਮੈਂ, ਲੋਕ ਸਾਥ ਆਤੇ ਗਏ ਔਰ ਕਾਰਵਾਂ ਬਨਤਾ ਗਇਆ। ਕਹਿੰਦਾ ਇਸ ਪਿਆਰ ਦੇ ਮਾਰਗ ਤੇ, ਸ਼ੌਕ ਦੇ ਮਾਰਗ ਤੇ ਚੱਲਿਆ ਤੇ ਮੈਂ ਇਕੱਲਾ ਹੀ ਸੀ, ਉਦਾਸ ਵੀ ਸੀ ਤੇ ਨਿਰਾਸ਼ ਵੀ ਸੀ, ਬੜੀ ਮਦਦ ਮਿਲ ਗਈ, ਬੜੀ ਮਦਦ ਮਿਲ ਗਈ, ਬੜੀ ਦੁਨੀਆ ਨਾਲ ਆ ਗਈ, ਬੜੇ ਸਹਾਇਕ ਮਿਲ ਗਏ, ਬੜੇ ਮਦਦਗਾਰ ਮਿਲ ਗਏ, ਬਸ ਸਿਰਫ ਦ੍ਰਿੜ ਇਰਾਦਾ ਕਰਨ ਦੀ ਲੋੜ ਹੈ, ਦ੍ਰਿੜ ਇਰਾਦਾ ਨਹੀਂ ਬਣਦਾ। ਇਹਨੂੰ ਕਹਿੰਦੇ ਦ੍ਰਿੜ ਸੰਕਲਪ, ਸੰਕਲਪ ਦੇ ਮੁਕਾਬਲੇ ਤੇ ਵਿਕਲਪ ਖੜਾ ਹੋ ਜਾਂਦਾ। ਜੇ ਦ੍ਰਿੜ ਇਰਾਦਾ ਕੀਤਾ, ਅੰਮ੍ਰਿਤ ਵੇਲੇ 3 ਵਜੇ ਉੱਠਾਂਗੇ, ਘੰਟਾ ਡੇਢ ਘੰਟਾ ਪੂਰਾ ਜਪ ਕਰਾਂਗੇ, ਅੰਮ੍ਰਿਤ ਵੇਲਾ ਹੋ ਗਿਆ, ਇੱਕ ਵਿਕਲਪ ਖੜਾ ਹੋ ਗਿਆ, ਚਲੋ ਅੱਧੇ ਘੰਟੇ ਬਾਅਦ ਉੱਠਾਂਗੇ, ਘੰਟੇ ਵਿਕਲਪ ਖੜਾ ਹੋ ਗਿਆ, ਚਲੋ 4 ਵਜੇ ਉੱਠ ਕੇ ਇਸ਼ਨਾਨ ਪਾਨ ਕਰ ਲਿਆ, ਬੈਠ ਗਿਆ, 5-10 ਮਿੰਟ ਕੀਤਾ, ਇੱਕ ਦ੍ਰਿੜ ਸੰਕਲਪ ਦੇ ਘੰਟੇ ਦਾ ਕੀਤਾ ਸੀ, ਸੰਕਲਪ ਦੀ ਪੂਰਤੀ ਨਹੀਂ ਕੀਤੀ, 5-10 ਮਿੰਟ ਕੀਤਾ। ਬੜੇ ਬੜੇ ਅਭਿਆਸੀਆਂ ਨੂੰ ਮੈਂ ਦੇਖਿਆ, ਕਹਿੰਦੇ ਗਿਆਨੀ ਜੀ ਇਰਾਦਾ ਤੇ ਕਰ ਲੈਂਦੇ ਆ, ਘੰਟਾ ਕਰਾਂਗੇ, ਪਰ ਹੁੰਦਾ 5-10 ਮਿੰਟ। ਐਸਾ ਕਿਉਂ ਹੋ ਜਾਂਦਾ? ਉਹ 4-5 ਫੁੱਟ ਤੇ ਪਾਣੀ ਤੇ ਨਿਕਲਦਾ ਹੀ ਨਹੀਂ, ਰਸਤੇ ਕੋਈ ਆਉਂਦਾ ਨਹੀਂ, ਆਨੰਦ ਤੇ ਕੋਈ ਆਉਂਦਾ ਹੀ ਨਹੀਂ। ਬੇਰਸਾ ਕੰਮ ਬਹੁਤ ਲੰਬੇ ਸਮੇਂ ਤੱਕ ਨਹੀਂ ਕਰ ਸਕਦਾ। ਔਰ ਮੈਨੂੰ ਸਾਰਿਆਂ ਨੇ ਇੰਜ ਵੀ ਆਖਿਆ, ਕੀ ਕਰੀਏ ਗਿਆਨੀ ਜੀ, ਨੀਂਦ ਆਉਣ ਲੱਗ ਪੈਂਦੀ, ਨੀਂਦ ਆਉਣ ਲੱਗ, ਉਹ ਵਾਸੀਆਂ ਆਉਣ ਲੱਗ ਪੈਂਦੀਆਂ ਨੇ, ਨੀਂਦ ਆਉਣ ਲੱਗ ਪੈਂਦੀ ਹੈ। ਕਿਉਂ? ਰੇਤ ਹੀ ਰੇਤ ਪੱਲੇ ਪੈ ਰਹੀ ਹੈ, ਪਾਣੀ ਤੇ ਮਿਲਿਆ ਕੋਈ ਨਹੀਂ, ਗੀਟੀਆਂ ਹੀ ਗੀਟੀਆਂ ਪੱਲੇ ਪੈ ਰਹੀਆਂ ਨੇ, ਜਲ ਤੇ ਨਿਕਲਿਆ ਹੀ ਨਹੀਂ। ਤੋ ਗੀਟੀਆਂ ਨਹੀਂ ਚਾਹੀਦੀਆਂ ਸਨ ਪਿਆਸੇ ਨੂੰ, ਤੇ ਪਾਣੀ ਚਾਹੀਦੀਆਂ ਸਨ, ਮਿਲਦੀਆਂ ਗੀਟੀਆਂ ਪਈਆਂ, ਪਿਆਸੇ ਨੂੰ ਜਲ ਚਾਹੀਦਾ ਸੀ, ਮਿਲਦੀ ਤੇ ਰੇਤ ਪਈ ਹੈ, ਖੁਦਾਈ ਕਰਦੇ ਹਾਂ। ਇਹਨੂੰ ਮਹਾਰਸ ਚਾਹੀਦਾ ਸੀ, ਬਣੀ ਹੋਈ ਹੈ ਬੇਰਸੀ, ਪਾਠ ਕਰਦੇ ਹਾਂ, ਜਪ ਕਰਦੇ ਹਾਂ। ਇਹਨੂੰ ਮਹਾ ਆਨੰਦ ਚਾਹੀਦਾ ਸੀ, ਦੁੱਖ ਬਣਿਆ ਹੋਇਆ, ਦੁੱਖ ਬਣਿਆ ਹੋਇਆ। ਇਹਨੂੰ ਮਹਾਨ ਖੇੜਾ ਚਾਹੀਦਾ ਸੀ, ਮੁਰਝਾਣਾ ਬਣਿਆ ਹੋਇਆ। तो वो जड़ा संकल्प है उदे विका मुकाबले ते विकल्प खड़ा हो जाता है, संकल्प टुट जाता है। मनुख अपने इरादियां दे सफल नहीं, सफल नहीं नहीं। जितनी गहराई तो आवाज उठी है उतना ही गहरा सुनना हो, बस यही नाप तोल है, और कोई नाप तोल इस तो इलावा और कोई नाप तोल है। किसी को पूछने की भी लोड़ नहीं, जगह जगह भटकने की भी लोड़ नहीं। वो की ना भटकया करो, इतनी गल चलो मैं दावे नाल कह दिया, इतनी गहराई नाल जब तुसी सुनिया ना कपाट खुल जाना, आनंद दे झरने वग पैणगे, रस दे सोमे फुट पैणगे, शक्ति दी बारिश हो जाएगी। महाराज ते इत्थे तक कहिंदे नौ निधि अठारह सिद्धि, पिछे लगियां फिरन जो हर हिरदे सदा वसे। इहदे च अपना हिरदा जोड़ना पएगा बुद्ध नहीं। हुण आप दी ज्ञान लई अर्ज करा, एक साइंटिस्ट पदार्थ की खोज कर लग्या, 99% अपनी बुद्ध नूं अगे करदा, 1% अपने हिरदे नूं अगे करदा। अपनी अकल नूं, अपनी बुद्ध नूं 99% अगे करदा। जिन्हां जिन्हां तार्किक लोकां दे मैं लेख पढ़े ने, तर्क गुरु ते तर्क, गुरबाणी ते तर्क, धन गुरु गोबिंद सिंह जी महाराज के बोलों से तर्क, तरह तरह दियां गल्लां पढ़े लिखे ने बड़े। ते जद मैं उन्होंने ये आख्या तुसी 99% अकल अपनी अगे की है, हिरदा 1% ये गहराई ता नसीब होवेगी। 90% अपना हिरदा अगे करो, 10% अपनी बुद्ध अगे करो। तो कहने लगे सानू पशु समझे हो, मैं इंज कह लगे अजी कोई पशु हाँ, मनुख अकल अगे करा। महाराज भी कहें अकली साहेब सेवीए, अकली पाइए मां, पर अकल इतनी वरतो 10%, इस तो ज्यादा है। साध संगत बिन भाव नहीं उपजे, भाव बिन भगत नहीं होए तेरी। भावना नु अगे कर, भाव नु अगे कर, हिरदे नु अगे कर, इस तो बिना भगत कितने। भगती भावना नाल आउंदी है, हिरदे नाल आउंदी है, बुद्ध नाल नहीं आउंदी। बुद्ध नाल ते रस्ता वेखना आउंदा है, भावना नाल रस्ते ते चलना आउंदा है। कितना भी रस्ता वेख ले, अखां तेनू मंजिल ते नहीं पहुंचा सकदियां, पैर पहुंचाणगे। कोई अखां नू मत्था नहीं टेकदा, सब पैरां नू ही मत्था टेकदे। ये चलदे ने, ये पहुंचांदी है। कोई बड़े बड़े पढ़े लिखियां नू ज्ञानियां नू मत्था नहीं टेकदा, भगतां नू मत्था टेकदा, भावना नाल भरिया है। इतनी मैज करते पैर ने उन्हां को। बुद्धहीन अगर भावना अंदर है, भटक भटक के भी पहुंच जाएगा। अकल 100% वर्त रहा है, और आर दा और आर रह जाएगा, पार पहुंचेगा ही नहीं, क्योंकि चलन वास्ते दे कोल पैर है नहीं। कोई ज्ञानी रह जाते हैं, और आर ही रह जाते। बड़े बड़े पढ़े लिखे रह जाते हैं, क्योंकि वेख लेंदे ने रस्ता, चलन दी तौफीक है ही नहीं, भावना है ही नहीं। कदी कदी कोई पढ़ा लिखा हिम्मत करता है, बहुत पढ़े लिखे सन भाई साहब भाई वीर सिंह, उन्होंने अपनी बुद्ध नूं पिछे रख दिता, भावना नूं अगे कीता। बहुत पढ़े लिखे सन रविंद्रनाथ टैगोर, उन्होंने अपनी भावना नूं अगे कीता, अकल नूं पिछे रखे। बहुत पढ़े लिखे सन डॉक्टर मोहम्मद इकबाल, उते ऐलानिया कहिंदे ने, तेरे सीने में दम है दिल नहीं है, तेरे सीने में दम है दिल नहीं। तेरा दम घर में ये महफिल नहीं है, निकल जा अकल से आगे के ये नूर, चिरागे राह है मंजिल नहीं है। लंग जा अकल को, इत रस्ते द दीवा से मंजिल नहीं है, ठिकाना नहीं है। निकल जा अकल से आगे के ये नूर, चिरागे राह है मंजिल नहीं है। एक बहुत अकलमंद मनुख नो अपनी अकल तो अगे लंघना बड़ा औखा है। अकल तो पीछे चले गए तो पशु हो गए, पागल हो गए। अकल तो अगे चले गए तो संत हो गए, भगत हो गए, भगवंत हो गए। अकल नहीं पुचाएगी, ये भी मैं अर्ज करा, नहीं पुचाएगी। कितना भी अकलमंद हो गए, सिर्फ रास्ता दिखा देगी, पुचाएगी नहीं। इतनी इसकी लोड़ है, दिखा दे, पुचांदी नहीं है। पुचांदी भावना है, पुचांदी श्रद्धा है, पुचांदा विश्वास है। जाके हृदय विश्वास प्रभ आया, तत् ज्ञान किस मन प्रगट आया। जितना स्याणा पढ़ा लिखा मनुख होवेगा, भरोसा करना औखा हो जाता है, नहीं होता। इस वास्ते चोटी दे पढ़े लिखे मनुख वाहेगुरु वाहेगुरु जपण दे शर्म महसूस करते हैं कि एक कोई बोलदा रटन कर। इस तरह के एक बंदे ने तो मैनू दिल्ली घेर लिया सी सुभावक, मैं शायद थानू अर्ज की थी। मैनू कहन लगा ते पुनरुक्ति हो गई, रेपिटेशन हो गई, वाहेगुरु 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 वाहेगुरु, ये तो रेपिटेशन है, पुनरुक्ति। कहने चूंकि जप पुनरुक्ति है, रिपीटेशन है, साहित दी दुनिया च ज्ञान दी दुनिया च ए दोष है, अवगुण है। किसी भी बोल नू बार बार रिपीट करना दोष है। पता है उन्होंने हिम्मत करके मैनू की आख्या, गुरु ग्रंथ साहब विच भी रिपीटेशन रिपीटेशन है। एक गल जड़ी शब्द च आखी गई है, दूजी च भी, तीजी च भी, चौथी च भी है। फिर उन्होंने हिम्मत की थी, मस्कीन जी थोड़ी कथा विच भी रेपिटेशन, रेपिटेशन दोष है। रेपिटेशन साहित्य दी दुनिया च ज्ञान दी दुनिया च दोष मनी जाती है। उदों मैं उदे सामने जड़ी एक प्रत्यक्ष गल की थी, मैं कह देखो ये जड़ा बाहर थोड़ा श्वास आया फिर अंदर चला गया, फिर बाहर आया फिर अंदर चला गया, ये थोड़ी जिंदगी ते रिपीटेशन ते खड़ी। जब बाहर श्वास आया अंदर चला गया, हुण फिर बाहर ना कढ़ना, ये तो रिपीट हो जाएगा, ये तो रिपीट हो जाएगा। शरीर दा जीवन श्वासां दी रिपीटेशन ते खड़ा है, परमात्मा दा जीवन, भगत दा जीवन, संत दा जीवन प्रभु दे नाम दे रेपिटेशन ते खड़ा है। बार बार हर के गुणगा वाहेगुरु वाहेगुरु वाहेगुरु, बार बार हर के गुणगा। जे शरीर दी जिंदगी रेपिटेशन ते खड़ी है, आत्मा दा जीवन भी रेपिटेशन ते खड़ा है। ना श्वास चलन ये शरीर मर जाएगा, ना रिपीट होवे वाहेगुरु शब्द यकीन जानो जमीर मर जाएगी। आखां जीवां बिसरे मर जा, मौत हो जाए, जमीर मर जाएगी। मैनू कहन लगा मेरी जमीर ते नहीं मरदी, नहीं मरी, मैं नहीं आखदा। मैं कहा मुर्दा कदी आखदा मैं मरिया होया? मैनू कह लगे हद हो गई, तुसी सानू मुर्दा कहन लग पे। मैं कह हुणे ही तुसी कहंदे हो रेपिटेशन दोष है, ते मैं कह रहा रेपिटेशन जिंदगी, जिंदगी। सवेरे रोटी खाधी है फिर शाम नू खाओगे, ये तो रिपीट है। बार बार पानी पींदे हो, बार बार रोटी खांदे हो,
ਜਿਹੜੀਆਂ ਗੱਲਾਂ ਇੱਕ ਦਿਨ ਪਰਿਵਾਰ ਦੇ ਵਿੱਚ ਕੀਤੀਆਂ ਨੇ ਉਹ ਹੀ ਰੋਜ਼ ਕਰਦੇ, ਹੋਰ ਕਿਹੜੀਆਂ ਨਵੀਆਂ ਗੱਲਾਂ ਕਰ ਲੈਂਦੇ, ਹੋਰ ਕਿਹੜੀਆਂ ਨਵੀਆਂ ਕਿਤਾਬਾਂ ਖੋਲ੍ਹ ਲੈਂਦੇ। ਬਾਰ ਬਾਰ ਪਾਣੀ ਪੀ ਸਕਦੇ ਹੋ, ਬਾਰ ਬਾਰ ਭੋਜਨ ਕਰ ਸਕਦੇ ਹੋ, ਬਾਰ ਬਾਰ ਪਰਿਵਾਰ ਦੇ ਨਾਲ ਉਹੀ ਦੁਨਿਆਵੀ ਗੱਲਾਂ ਕਰ ਸਕਦੇ ਹੋ, ਬਸ ਸਿਰਫ ਬਾਰ ਬਾਰ ਵਾਹਿਗੁਰੂ ਵਾਹਿਗੁਰੂ ਆਖਣਾ ਜੋ ਹੈ ਇਹ ਪੁਨਰੁਕਤੀ ਹੈ। ਸਭ ਕੁਛ ਪੁਨਰੁਕਤੀ ਦੇ ਖੜਿਆ, ਸੂਰਜ ਬਾਰ ਬਾਰ ਉਦੇ ਆਉਂਦਾ ਹੈ, ਬਾਰ ਬਾਰ ਗਰੂਬ ਆਉਂਦਾ, ਧਰਤੀ ਦੇ ਉੱਤੇ ਬਾਰ ਬਾਰ ਦਿਨ ਹੁੰਦਾ ਹੈ, ਬਾਰ ਬਾਰ ਰਾਤ ਆਉਂਦੀ ਹੈ, ਕੋਈ ਇੱਕ ਦਫਾ ਰਾਤ ਆਉਂਦੀ ਹੈ? ਕਿਆ ਤੁਸੀਂ ਕਹਿੰਦੇ ਹੋ ਗਈ ਹੈ ਰਾਤ ਤੇ ਹੁਣ ਬਾਰ ਬਾਰ ਕਿਉਂ, ਬਸ ਬਣੀ ਰਹੇ, ਹੋ ਗਿਆ ਦਿਨ ਤੇ ਹੁਣ ਬਣਿਆ ਰਹੇ, ਬਾਰ ਬਾਰ ਦਿਨ ਬਾਰ ਬਾਰ ਰਾਤ, ਬਾਰ ਬਾਰ ਹਰ ਕੇ ਗੁਣਾਉਂਦਾ, ਬਾਰ ਬਾਰ ਜੋ ਪ੍ਰਕਿਰਤੀ ਵਿੱਚ ਹੋ ਰਿਹਾ ਹੈ ਸਭ ਕੁਛ ਕਬੂਲ ਹੈ, ਇੱਕ ਵਾਹਿਗੁਰੂ ਵਾਹਿਗੁਰੂ ਆਖਣਾ ਕਬੂਲ ਨਹੀਂ। ਔਰ ਜਿਤਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਹੀ ਸ਼ੱਕ ਨਾਲ ਭਰਿਆ ਹੋਵੇਗਾ, ਇਹ ਵੀ ਮੈਂ ਅਰਜ਼ ਕਰਦਾ। ਇਹ ਸਦੀ ਬੜੀ ਸਿਆਣੀ ਸਦੀ ਹੈ, ਇਸ ਤਰ੍ਹਾਂ ਦੇ ਸਕੂਲ ਕਾਲਜ ਵਿਸ਼ਵਵਿਦਿਆਲੇ ਪਹਿਲੇ ਨਹੀਂ ਸਨ ਜਿਹੜੇ ਅੱਜ ਨੇ। ਅੱਜ ਜਿਤਨਾ ਮਨੁੱਖ ਕੋਲ ਬਾਹਰ ਦਾ ਗਿਆਨ ਹੈ ਪਹਿਲੇ ਨਹੀਂ ਸੀ, ਅੱਜ ਜਿਤਨਾ ਮਨੁੱਖ ਅੰਦਰ ਦੇ ਗਿਆਨ ਤੋਂ ਇਨਕਾਰੀ ਹੋ ਗਿਆ ਪਹਿਲੇ ਨਹੀਂ ਸੀ, ਬਾਹਰ ਹੀ ਉਲਝ ਕੇ ਰਹਿ ਗਏ, ਬਾਹਰ ਹੀ ਫਸ ਕੇ ਰਹਿ ਗਏ। ਤਾਂ ਹੁਣ ਮੈਂ ਅਰਜ਼ ਕਰਾਂ, ਬਾਹਰ ਦਾ ਸਾਰਾ ਗਿਆਨ ਨੇਤਰਾਂ ਤੇ ਖੜਾ ਹੈ, ਰੰਗ ਦਾ ਗਿਆਨ ਲੈਣਾ, ਰੂਪ ਦਾ ਗਿਆਨ ਲੈਣਾ, ਤਾਂ ਰੂਪ ਦਿਖਾਈ ਤੇ ਦੇਵੇ ਨਾ, ਰੰਗ ਦਿਖਾਈ ਤੇ ਦੇ। ਪਰਮਾਤਮਾ ਦਾ ਗਿਆਨ ਜਿਸ ਨੂੰ ਅਨੁਭਵੀ ਗਿਆਨ ਕਹਿੰਦੇ ਨੇ, ਬ੍ਰਹਮ ਗਿਆਨ ਕਹਿੰਦੇ ਨੇ, ਸੁਣ ਕੇ ਮਿਲਦਾ ਹੈ, ਵੇਖ ਕੇ ਨਹੀਂ ਮਿਲਦਾ। ਇਸ ਵਾਸਤੇ ਮੈਨੂੰ ਕਹਿਣ ਦੇਣਾ, ਅੰਧਾ ਮਨੁੱਖ ਸਾਇੰਟਿਸਟ ਨਹੀਂ ਹੋ ਸਕਦਾ, ਬਹਿਰਾ ਮਨੁੱਖ ਭਗਤ ਵੀ ਨਹੀਂ ਹੋ ਸਕਦਾ, ਨਹੀਂ ਹੋ ਸਕਦਾ, ਸੁਣ ਹੀ ਨਹੀਂ ਸਕਦਾ, ਤਾਂ ਭਗਤ ਕਿੱਥੋਂ ਬਣੇਗਾ? ਸ਼ਬਦ ਨੇ ਅੰਦਰ ਪ੍ਰਵੇਸ਼ ਹੀ ਨਹੀਂ ਕੀਤਾ। ਇਤਨੀ ਗਹਿਰਾਈ ਤੱਕ ਮਨੁੱਖ ਸੁਣੇ, ਜਿਤਨੀ ਗਹਿਰਾਈ ਤੋਂ ਬੋਲ ਆਉਂਦਾ, ਅਕਸਰ ਬਹਿਰੇ ਗੁੰਗੇ ਵੀ ਆਉਂਦੇ ਨੇ, ਗੁੰਗੇ ਬਹਿਰੇ ਵੀ। ਧਰਮ ਦੀ ਸਾਧਨਾ ਬੋਲ ਤੇ ਸੁਣਨ ਤੇ ਖੜੀ, ਜੋ ਬੋਲਿਆ ਵਾਹਿਗੁਰੂ। ਹੁਣ ਜਿਤਨੀ ਗਹਿਰਾਈ ਤੋਂ ਇਹ ਆਵਾਜ਼ ਉੱਠੀ ਹੈ, ਇਹ ਤੇ ਨਾਭੀ ਤੋਂ ਉੱਠੀ ਹੈ, ਉਤਨਾ ਹੀ ਮੇਰਾ ਗਹਿਰਾ ਸੁਣਨਾ ਹੋਵੇ, ਮੈਂ ਹੁਣੇ ਸਮਾਧੀ ਲੀਨ ਹੋ ਜਾਵਾਂ। ਇਤਨੀ ਗਹਿਰਾਈ ਤੋਂ ਬੋਲਦਾ ਉੱਠਣਾ ਪ੍ਰਾਕਿਰਤਿਕ ਹੈ, ਰੱਬ ਦਾ ਬਣਾਇਆ ਹੋਇਆ ਨਿਯਮ ਹੈ। ਇਤਨੀ ਗਹਿਰਾਈ ਤੱਕ ਮੈਂ ਸੁਣਾ, ਇਹ ਬਿਨਾਂ ਸਾਧਨਾ ਤੋਂ ਨਹੀਂ, ਬਿਨਾਂ ਜਪ ਤਪ ਤੋਂ ਨਹੀਂ, ਬਿਨਾਂ ਇਕਾਗਰਤਾ ਤੋਂ ਨਹੀਂ, ਬਿਨਾਂ ਮਿਹਨਤ ਤੋਂ ਨਹੀਂ ਆਉਂਦਾ। ਅਗਰ ਕਿਸੇ ਨੂੰ ਰਸ ਨਹੀਂ ਆਇਆ ਤਾਂ ਉਹਨੂੰ ਅੱਜ ਇਹ ਫੈਸਲਾ ਕਰ ਲੈਣਾ ਚਾਹੀਦਾ, ਮੈਂ ਸਿਰਫ 4 ਫੁੱਟ ਤੱਕ ਜ਼ਮੀਨ ਨੂੰ ਖੋਦਿਆ, ਪਾਣੀ ਨਹੀਂ ਨਿਕਲਿਆ। ਰਸ ਤੇ ਹੈ, ਮਹਾਂ ਰਸ ਤੇ ਹੈ, ਮਹਾਂ ਆਨੰਦ ਤੇ ਹੈ, ਮੈਨੂੰ ਨਹੀਂ ਮਿਲਿਆ, ਮੈਂ ਇਤਨਾ ਗਹਿਰਾ ਸਰੋਤਾ ਹੀ ਨਹੀਂ ਹਾਂ, ਬਸ ਇੰਨੀ ਗੱਲ। ਉਪਰੋਂ ਉਪਰੋਂ ਕੌਣ ਸੁਣਦਾ? ਮੈਂ ਅਕਸਰ ਦੇਖਿਆ ਤੇ ਅਰਜ਼ ਵੀ ਕਰਦਾ ਹੁੰਦਾ, ਲੋਕੀ ਸ਼ੌਕੀਆ ਤੌਰ ਤੇ ਆਪਣੇ ਘਰ ਵੀ ਅਖੰਡ ਪਾਠ ਰਖਾ ਲੈਂਦੇ, ਪਰ ਜਿਸ ਕਮਰੇ 'ਚ ਰਖਾਉਂਦੇ ਨੇ ਉੱਥੇ ਵੜਨਾ ਹੀ ਭੁੱਲ ਜਾਂਦੇ ਨੇ, ਕਿਧਰੇ ਸੁਣਨਾ ਨਾ ਪੈ ਜਾਏ। ਕੌਣ ਸੁਣਦਾ? ਲੜੀਆਂ ਦੀ ਲੜੀਆਂ ਚੱਲ ਰਹੀਆਂ, ਕੌਣ ਸੁਣਦਾ? ਇਹ ਤੇ ਸੁਣ ਕੇ ਮਨੁੱਖ ਸਿੱਧ ਬਣੇਗਾ, ਪੀਰ ਬਣੇਗਾ, ਨਾਥ ਬਣੇਗਾ, ਗਿਆਨੀ ਬਣੇਗਾ, ਦਾਨੀ ਬਣੇਗਾ, ਸੰਤੋਖੀ ਬਣੇਗਾ, ਇਤਨਾ ਪਾਵਨ ਹੋ ਜਾਏਗਾ ਕਿ 68 ਤੀਰਥ ਉਸ ਤੋਂ ਸਦਕੇ ਕੀਤੇ ਜਾ ਸਕਦੇ। ਸੁਣੀਏ 68 ਕਾਸ਼ ਔਰ ਇਹ ਜਿਹੜਾ ਸਾਗਰ, ਭਉ ਸਾਗਰ, ਸੰਸਾਰ ਸਾਗਰ, ਜਿਸ ਤੋਂ ਪਾਰ ਹੋਣਾ ਬੜਾ ਔਖਾ ਹੈ, ਸੁਣੀਏ ਹੱਥ ਹੋਵੇ ਅਸਗਾ, ਇਹ ਅਸਗਾ ਸਾਗਰ ਇੱਕ ਹੱਥ ਵਰਗਾ ਰਹਿ ਜਾਂਦਾ, ਇੱਕ ਕਦਮ ਵਰਗਾ। ਭਾਵ ਇਹ ਸਾਗਰ ਡੋਬੇਗਾ ਨਹੀਂ, ਮਨੁੱਖ ਪਾਰ ਹੋ ਜਾਏਗਾ। ਇਤਨੀ ਸਾਰੀ ਬਰਕਤ ਸੁਣਨ ਤੇ ਖੜੀ ਹੈ, ਜੇ ਕਿਧਰੇ ਅੱਜ ਵਿਸ਼ਵਾਸ ਆ ਜਾਏ ਤੇ ਨਾਲੇ ਇਹ ਸਮਝ ਲੈ ਕੇ ਜਾਣਾ, ਨਹੀਂ ਮਿਲਿਆ ਅੱਜ ਤੱਕ ਰਸ, ਅਸੀਂ ਉਸ ਗਹਿਰਾਈ ਤੱਕ ਨਹੀਂ ਸੁਣਿਆ ਜਿਸ ਗਹਿਰਾਈ ਤੋਂ ਬੋਲ ਆਉਂਦਾ, ਬਸ ਇੰਨੀ ਗੱਲ, ਇਤਨੀ ਗੱਲ ਹੈ। अज दे इस महान वाक विच धन गुरु अर्जन देव जी महाराज यही बुनियादी नुकता साढ़े सामने जो है रख रहे ने। अखरी अर्थ में आप जी दे सामने करा, एक दफा प्यार न रखो सतनाम श्री वाहे
सतनाम वाहिगुरु साहिब जी। सलोक रसना उतरंत नाम शरणं सुनंत शब्द अमृत है।
ये श्लोक है, जबान नाम दा उचारण करे ते कन सुनन, रसना उचारण करे कन सुनन। हुण मैं अर्ज करा, सुनाना जितना सौखा है सुनना उस नालों लखां गुणा औखा है, क्योंकि सुनान लग्या ध्यान दूजे ते रखना पैंदा। मैं पिंडां च देखदा एक छोटा जिहा गुरुद्वारा है, उपर 10 हॉरन लाए हुए, सारे पिंड नूं वक्त पाया है। ते हुण पुछी है, अंदर ते दो बंदे भी नहीं बैठे, हॉरन 10 लाए ने, सारा पिंड सुने, तू ही नहीं सुनिया ते पिंड की खाक सुने। हर एक मनुख का यतन है सुने दूजा सुने। बड़े बड़े गुरमत समागम करन वाले कराण वाले वह भी सुनते कोई, बड़े बड़े गुरुद्वारियां दे प्रबंध जिन्हां दा जिम्मा है सत्संग चलाना वह भी सरोते कोई। हुण सुन के ही ते ब्रह्म ज्ञानी बनना, सुन के आत्मक आनंद मिलेगा, सुन के ही सिद्ध बनेगा, नाथ बनेगा, पीर बनेगा, ज्ञानी बनेगा, दानी बनेगा। सुनना ते है कोई ते जिन्हां नूं असीं कहिंदे आ इह सरोते ने, गुस्ताखी माफ, इह सरोते जरूर ने, इह 4 फुट दे सरोते ने, 100 फुट दे नहीं, सिर्फ 4 फुट उपरों उपरों ही सुनदे। ये उपरों उपरों खुदाई करके वापस चले जाते हैं, या सवेरे अमृत वेले भी उठते हैं, इतना ही गहरा सुनते हैं सिर्फ 4 फुट तक। शब्द उतना गहरा जाता ही नहीं जितनी गहराई चो उत्पन्न होया, खेड बनते ही नहीं। महाराज कहते हैं, रसना उचारण करे प्रभु का नाम ते कन सुनन, रमज की ये गल है। हुण जितनी गहराई तो एक धुन आई है ते जबान बार सुट रही है, उतनी गहराई नाल कोई एकाग्रता होवे ते कन उस शब्द नो उतना गहरा लै जा। स्रोत इतनी गहराई होवे, इतनी गहराई दी स्रोत होवे मेहनत है, मुशक्कत है, गालना है। इतनी गहराई तो शब्द बाहर प्रगट हो रहा है, कोई मेहनत नहीं, माड़ी जी मेहनत है। ठीक है, मनुख एक सीमा तक ही बोल सकता है, ज्यादा नहीं बोल सकता, पर ये गहराई तो बोल आवे इस मेरी कोई मेहनत नहीं। तो आ ही रहे सारियां दा, सारियां दी धुन नाभी तो उठती, इस वास्ते उसनु धुनी कहने, ये मेरी कोई मेहनत नहीं। इस वास्ते कई जेडे गप शप करते ना, मैं तो देखे 4-4 6-6 घंटे भी बोली जाते, उन दिन तकते नहीं बोली जाते, चुप ही नहीं करते, बोली जाने, क्योंकि वो मेहनत तो है नहीं, प्राकृतिक नियम है, रब्बी नियम है। लेकिन जब सुनना है ये प्राकृतिक नियम नहीं, कतई नहीं है। जितनी मेरी एकाग्रता होगी उतना मेरा गहराई च सुनना होगा। जिस दिन पूरी एकाग्रता हो गई उस दिन पूरी गहराई नसीब हो जाएगी, शब्द उतनी गहराई ते चोट करेगा, कपाट खुल जाएंगे, ब्रह्म ज्ञान प्रकट हो जाएगा, मनुख समाधि लीन हो जाएगा, आत्मक आनंद की प्राप्ति हो जाएगी, रब्बी रस की प्राप्ति हो जाएगी। मैं एक दफा दोहरा के फिर अगे चला, अज तक जे किसी नूं रब्बी रस नहीं मिलिया वो इतना गहरा स्रोता नहीं है, नहीं है, उन्हें मन लेना चाहिए। सारी खेड सुनन ते खड़ी है। ते मैं ये भी अर्ज करदे हां, मेरे कोल भी ये ना पूछना, दुख मिट गए, पाप मिट गए, तुसी इतने गहरे सरोते हो, नहीं है, मैनू भी अजे सफलता नहीं मिली, पर मैनू समझ जरूर आ गई। जे इतना गहरा मेरा सुनना होवेगा तो खेड बनेगी, नहीं तो नहीं बनेगी। एवें टकरां मारनिया, एवें टकरां। महाराज कहते हैं रसना उचारण करे प्रभु का नाम ते कन सुन। हाँ जी,
नानक तेन साध बलिहारन जिना ध्यान पार ब्रह्मण है।
ये ध्यान की गल कर दिती है। बिना ध्यान तो भी मनुख बोली जा सकता है, बोली जा सकता है। ताई कई दफा कहने आसी मित्रा दसी हुणे मैं की बोले, इहदा मतलब बिना ध्यान तो तू बोल गया। बिना ध्यान तो सुन नहीं सकेगा, नहीं सुन सकता। बिना पूरे ध्यान तो मनुख बोल सकता है, बिना पूरे ध्यान तो सुन नहीं सकेगा। इस वास्ते धर्म की साधना नूं ध्यान साधना कहिंदे ने, इतनी गहरी साधना कहिंदे ने। महाराज कहिंदे ने इहदे च पूरी एकाग्रता चाहीदी है। प्रभ की उस्तत करो संत मीत सावधान एकाग्र चित। मन एक होवे, मन दुफाड़ ना होवे, मन का थोड़ा जिहा हिस्सा सुन रहा होवे, बाकी नहीं। जद मैं उस सज्जन नूं कहा इतनी स्रोत तां होवेगी 90% हिरदे नूं अगे करिए, सिर्फ 10% अकल होवे अगे, इस तों ज्यादा नहीं। कहण लगे फिर पशु बन जाइए, अकल नूं ही अगे करांगे। मैं अकल सुनेगी नहीं, नहीं सुनेगी। अकल एक दफा सुन लेगी वाहेगुरु, वह भी उपरों उपरों, बार बार नहीं सुनेगी, तर्क करेगी, वो तर्क करेगी। एक दफा जपजी साहब का पाठ कर लिया, बार बार करने का की मतलब? एक दफा आसा दीवार सुन ली, बार बार सुनने का की मतलब? बार बार करने का की मतलब? अकल तर्क करेगी। बाजार में दुकान पर बैठना है, कारो विहार करना है, भावें 100% अकल नूं अगे कर, क्योंकि चलाकियां चाहिए उत्थे। बिना चलाकी तो किवें दुकान चलेगी? व्यापार दे चलाकियां चाहिए ने, सियाणप चाहिए। पर जब वाहेगुरु मंत्र का जप करना है, चतराइयां सियाणपां आवे किते ना का नहीं आउंदियां। सह सियाणपा लख होए तां एक ना चले, ऐ नहीं चले। इहनूं छिके ते टन ले सारी सियाणप। निकल जा अकल से आगे के ये नूर, चिरागे राह है मंजिल नहीं है। पर की करदे आं, दुकान ते बैठे आं अकल नूं अगे कीता है, गुरुद्वारे बैठे आं तां वी अकल नूं अगे कीता है, वाहिगुरु वाहिगुरु जपण लगदे आं तां वी अकल नूं अगे कीता है, तो फिर स्रोत गहरी नहीं बणगे। भावना नूं अगे करना है, स्रोत नूं अगे करना है। प्रभ की उस्तत करो संत में सावधान एकाग्र चित। खुशकिस्मत ने वो भागा वाले ने जो जबान नाल उचारण करते ने ते ध्यान पूर्वक सुनते ने ते प्रभु विच उनां दा ध्यान जुड़ जांदा है। महाराज कहिंदे ने बड़िया भागा वाले ने, खुशकिस्मत ने। हाँ जी,
अब कूड़ावे काम एक साईं बाहरे।
जितने काम ने संसार दे वक्ती ने, या जितने भी धार्मिक कर्म ने जप तो बिना, ये भी मैं अर्ज करा, ये सारे बाकी दे कर्म कर्म कांड जप की तैयारी है। ते जे जप ही नहीं किया तो सारी तैयारी फिजूल चली जाती होंगी है। ये उत्ते जिहड़ा मैं एक उदाहरण देना हुंदा, एक किसान ने हल वाया है, पानी भी पाया है, खाद भी पाई है, मचान बना के रखवाली करने वास्ते भी बैठ गया, वाड़ भी ला देती है, लेकिन बीज बोया ही नहीं, बीज नहीं बोया। तो सारी मेहनत अजाई के चली गई, अमृत वेले भी उठा है, गुरुद्वारे भी आया है, दान भी किया है, पुन भी किया है, सेवा भी की है, सब कुछ किया है, पर गुरु सतगुर का जो सिख अखाए सो बल के उठ, हर नाम उठ। उठदे आ सार इशनान पान करके इन्हें जप नहीं किया, इतने बीज पाया ही नहीं। लोकी बीज ते बोंदे नहीं, ते कहिंदे ने कुछ भी नहीं हो गया, कुछ भी नहीं जमे, नहीं जमे, नहीं जमे। महाराज कहिंदे ने सारे ओ कर्म कांड ते सारे दुनियावी कर्म झूठे ने, वक्ती ने। आरजी झूठ का मतलब वक्ती, आरजी ने। हिकत साई वाहे, हिक प्रभु दे नाम दे जप तो बिना सारे कम झूठे ने। हाँ जी,
नानक से धन जिना प्रहड़ी सट सियो।
महान ने, भागा वाले ने, जिन्हां दा प्यार उस सच्चे नाल जुड़ गया। ते मैं फिर अर्ज कर दिया, जिमें खादी हुई रोटी हुन बन जाती है, इमें रोज किसे नू याद करिए, याद ही प्रेम बन जाता। याद भूल भी सकती, अज याद कीता है कल भुल गए। यह भी नुकता ध्यान नाल सुन ले, अज याद कीता है कल नहीं, अज याद आई सी कल नहीं। पर याद अगर प्रेम बन गई है, खादा होया भोजन हुन बन गया, हुन ते अपने आप अंदर दौड़ेगा। ये खून अंदर नसा च दौड़ेगा, क्योंकि हुन रोटी नहीं है, खून बन गई। कीती हुई याद अगर प्रेम बन गई है, फिर परमात्मा भूल नहीं सकता। कबीर कहिंदे ने बिसरत ना ही मन ते हरी, भुलदा ही नहीं, भुलदा ही नहीं। आम लोग कहिंदे ने याद ही नहीं आउंदा, की करिए, याद ही नहीं आउंदा। कबीर कहिंदे ने भुलदा ही नहीं है, भुलदा ही नहीं है। क्यों? कीती हुई याद प्रेम बन गई है। बिसरत ना ही मन ते हरी, भुलदा ही नहीं। लख भी यतन भुलाण दा करिए, नहीं भुलदा। परिवार दे च बैठदे आ निरंकार दी याद आउंदी है, बाजार दे च बैठदे आ निरंकार दी याद आउंदी है, कार विहार दे च बैठदे निरंकार दी याद आउंदी है। और खड्डी ते कपड़ा बुणदियां बुणदियां भी वो अपना मन प्रभु नाल बुणी जांदा हुंदा सी। ताई ते कहिंदा है बिसरत ना ही मन ते हरी, भुलदा ही नहीं, भुलदा नहीं। सारे दुनिया च मिलदे ने सतसंगी, कहिंदे ने की करिए, याद ही नहीं आउंदा, याद चलदी ही नहीं, सिमरन चलदा ही नहीं। ते मैं कह कबीर ते कहिंदे ने भुलदा ही नहीं, सानू भुलदा ही नहीं। खादा होया भोजन खून बन गया, हुण अठे पैर नसां दे च गर्दिश कर रहा है। कीता होया जप, कीती होई याद प्रेम बन गई है। हुण ते फिर की होवेगा? एक शब्द मेरे प्राण बसत हैं, बहुड़ जन्म ना आवा बिसरत नाही मन ते हरे। तो महाराज कहिंदे ने महान ने वो मनुख जिन्हां दा प्यार परिपूर्ण परमात्मा नाल जुड़ जांदा है। हां जी,
औड़ी साध बलिहारी तिना ये सुनते हर कथा।
मैं सैकड़े दफा बार बार उन्हां तो बलहार जाना, कुर्बान जाना, जो रस पूर्व एकाग्रता नाल परमात्मा दी गल सुनदे ने, कथा सुनदे ने। हां जी,
पूरे ते प्रधान निभाव है प्रभ मथा।
उही सिरमौर मनुख ने जो इतना झुक जांदे ने, इतना झुक जांदे ने, पूर्ण तौर ते समर्पण कर देंदे ने गुरु दे अगों। मत्था टेकण दा इतना ही मतलब है, ऐ गुरु असी सरेंडर करदे आ, समर्पण करदे आ, तेरी हर गल सानू कबूल। तो महाराज कहिंदे ने प्रधान मनुख ने, महान मनुख ने, जो श्रद्धा नाल, भावना नाल, पूरे भरोसे नाल सजदा करदे ने, शीस झुकांदे ने। हां जी,
हर जस लिख है बेअंत सुह है से हथ।
शोभ नेक ने ओ हथ जो प्रभु दी गल्लां नू लिखदे ने, वार्ता नू जो है लिखदे। लिख ना, गुरु अमरदास जी महाराज कहिंदे ने लिख ना, सलाह लिख, लिख अंत ना पारा, लिख लिख। लेकिन किधरे ए ना लिख दें मैं उसका अंत पा दिता है। लिखें बेअंत है, बेअंत है, बेअंत है। जो इस तरह के बेअंत की कथा नू लिखदे ने और बेअंत बेअंत करके जो है लिखदे ने, महाराज कहिंदे ने शोभनीक ने ओ हथ, ओ हथ भी पूजनीक ने। हां जी,
चरण पुनीत पवित्र च चल है प्रभ पथ।
भावना श्रद्धा नाल जड़े कदम गुरु दे तरफ जांदे ने, सत्संग दी तरफ जांदे ने, ओ कदम भी पुनीत ने, ओ पैर भी पवित्र ने, ओ पैर भी पूजन नीक ने। हाँ जी,
संतां संग उधार सगला दुख लथा।
इस तरह दी अवस्था सत्संग दे च बनदी है, गुरु दी संगत दे च है बनदी है, सारा दुख मिट जांदा है। कथा दे सुनन नाल, प्रभु दी बाणी दे सुनन नाल, प्रभु दा नाम सुनन नाल सारा दुख मिट जांदा है और ऐसा मनुख भाव सागर तो पार हो जांदा है। सत्संगत दे च इस तरह दी अवस्था उसनू प्राप्त हो जांदी है। धन गुरु अर्जन देव जी महाराज मेहरामत करन, इतनी गहराई तो असी सुनी है, साडा भी उदार हो जाए, भाव सागर तो पार हो जाइए। इतनिया विचारां परवान फुल चुक दी शमा, कल जिवें सतगुरु दी जिन्हें बख्शिश की थी, आप दे चरण परसांगे। वाहिगुरु जी का खालसा, वाहिगुरु जी।